ਵਾਰ 12ਵੀਂ ਦੀ 3ਜੀ ਪੌੜੀ ਵਿੱਚ ਫਰਮਾਨ ਕਰ ਰਹੇ ਹਨ। ਹਉ ਤਿਸ ਵਿਟੋ ਵਾਰਿਆ ਹੁੰਦਾ ਤਾਣ ਜੋ ਹੋਏ ਨਿਤਾਣਾ, ਹਉ ਤਿਸ ਵਿਟੋ ਵਾਰਿਆ ਹੁੰਦਾ ਮਾਣ ਜੋ ਰਹਿ ਨਿਮਾਣਾ, ਹਉ ਤਿਸ ਵਿਟੋ ਵਾਰਿਆ ਛੋੜ ਸਿਆਣਪ ਹੋਏ ਇਆਣਾ, ਹਉ ਤਿਸ ਵਿਟੋ ਵਾਰਿਆ ਖਸਮੈ ਦਾ ਭਾਵੈ ਜਿਸ ਭਾਣਾ, ਹਉ ਤਿਸ ਵਿਟੋ ਵਾਰਿਆ ਗੁਰਮੁਖ ਮਾਰਗ ਦੇਖ ਲੁਭਾਣਾ, ਹਉ ਤਿਸ ਵਿਟੋ ਵਾਰਿਆ ਚੱਲਣ ਜਾਣ ਜੁਗਤ ਮਿਹਮਾਣਾ, ਦੀਨ ਦੁਨੀ ਦਰਗਹ ਪਰਵਾਣਾ, ਦੀਨ ਦੁਨੀ ਦਰਗਹ ਪਰਵਾਣਾ। ਸਾਧ ਸੰਗਤ, ਇਹ ਜਿਹੜਾ ਮਨੁੱਖ ਆ, ਇਹ ਇਨਸਾਨ ਧਰਮ ਨੂੰ ਮੰਨਣ ਵਾਲਾ, ਧਰਮੀ ਬਣਨ ਵਾਲਾ, ਬੰਦਗੀ ਵਾਲਾ, ਉਹਦੇ ਅੰਦਰ ਇਹੋ ਹੀ ਖਾਹਿਸ਼ ਹੈ। ਤਿੰਨ ਥਾਵਾਂ ਤੇ ਬੰਦੇ ਨੂੰ ਪ੍ਰਵਾਨ ਹੋਣ ਦੀ ਖਾਹਿਸ਼ ਹੁੰਦੀ ਹੈ, ਤਿੰਨ ਥਾਵਾਂ ਤੇ ਮੈਨੂੰ ਸਤਿਕਾਰ ਮਿਲੇ, ਤਿੰਨ ਥਾਵਾਂ ਦੇ ਉੱਤੇ ਮੈਂ ਕਬੂਲ ਹੋ ਜਾਵਾਂ, ਮਾਣ ਸਤਿਕਾਰ ਇੱਜ਼ਤ ਵਡਿਆਈ ਤਿੰਨਾਂ ਥਾਵਾਂ ਤੇ ਮਿਲਣ ਦੀ ਤਮੰਨਾ ਇਨਸਾਨ ਰੱਖਦਾ ਹੈ। ਕਿਹੜੀ ਕਿਹੜੀ? ਇਹ ਅਖੀਰਲੀ ਪੰਕਤੀ ਹੈ ਭਾਵੇਂ ਇਸ ਪੌੜੀ ਦੀ, ਪਰ ਸਾਰੀ ਵਿਚਾਰ ਦਾਸ ਨੇ ਇਸੇ ਤੇ ਕਰਨੀ ਹੈ। ਕਿਹੜੀਆਂ ਨੇ ਤਿੰਨ ਜਗ੍ਹਾ? ਦੀਨ, ਦੁਨੀ ਤੇ ਦਰਗਾਹ। ਭਾਈ ਗੁਰਦਾਸ ਜੀ ਨੇ ਬਚਨ ਵਰਤੇ ਦੀਨ ਦੁਨੀ ਦਰਗਾਹ ਪ੍ਰਵਾਨਾ, ਉਹ ਤਿੰਨਾਂ ਥਾਵਾਂ ਤੇ ਹੀ ਪ੍ਰਵਾਨ ਹੋ ਜਾਂਦੇ। ਦੀਨ ਧਰਮ ਦੀ ਦੁਨੀਆ, ਉੱਥੇ ਮੈਂ ਪ੍ਰਵਾਨ ਹੋ ਜਾਵਾਂ, ਮੇਰਾ ਗੁਰੂ ਮੈਨੂੰ ਪ੍ਰਵਾਨ ਕਰ ਲੇ, ਕਬੂਲ ਕਰ ਲੇ ਕਿ ਤੂੰ ਧਰਮੀ ਹੈ। ਧਰਮ ਦੀ ਦੁਨੀਆ ਵਿੱਚ ਵੀ ਪ੍ਰਵਾਨ ਹੋਵੇ, ਕਬੂਲ ਪੈ ਜਾਵੇ, ਤੇ ਦੁਨੀਆ ਦੇ ਵਿੱਚ ਵੀ ਉਹਨੂੰ ਸਤਿਕਾਰ ਮਿਲੇ। ਦੀਨ ਤੇ ਦੁਨੀ, ਦੂਸਰੀ ਦੁਨੀਆ ਦੇ ਵਿੱਚ ਵੀ ਅਦਬ ਸਤਿਕਾਰ ਮਾਣ ਵਡਿਆਈ ਮਿਲੇ ਉਹਨੂੰ, ਤੇ ਤੀਜੀ ਜਗ੍ਹਾ ਦਰਗਾਹ, ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਉਹਨੂੰ ਸਤਿਕਾਰ ਮਿਲੇ, ਅਦਬ ਮਿਲੇ, ਕੋਈ ਲੇਖਾ ਜੋਖਾ ਨਾ ਹੋਵੇ ਉੱਥੇ, ਫਿਰ ਧਰਮਰਾਜ ਦੀ ਦਰਗਾਹ 'ਚ, ਪਰਮੇਸ਼ਰ ਦੇ ਚਰਨਾਂ ਵਿੱਚ, ਪ੍ਰਭੂ ਦੀ ਹਜ਼ੂਰੀ 'ਚ ਪ੍ਰਵਾਨ ਹੋ ਜੇ। ਦੀਨ ਦੁਨੀ ਦਰਗਾਹ, ਤਿੰਨਾਂ ਥਾਵਾਂ ਤੇ, ਧਰਮ ਦੀ ਦੁਨੀਆ ਵਿੱਚ, ਸੰਸਾਰਕ ਦੁਨੀਆ ਵਿੱਚ ਤੇ ਰੱਬ ਦੀ ਦਰਗਾਹ 'ਚ। ਕਿਹੜੇ ਕਿਹੜੇ ਗੁਣ ਸਿੱਖ ਦੇ ਵਿੱਚ ਹੋਣ, ਕਿਹੜੇ ਕਿਹੜੇ ਗੁਣਾਂ ਦਾ ਧਾਰਨੀ ਹੋਵੇ ਗੁਰੂ ਦਾ ਪਿਆਰਾ, ਤਾਂ ਕਿ ਉਹ ਇਹਨਾਂ ਤਿੰਨਾਂ ਥਾਵਾਂ ਤੇ ਹੀ ਕਬੂਲ ਹੋ ਜਾਏ। ਆਮ ਸੰਸਾਰ ਦੀ ਹਾਲਤ ਇਹ ਬਣ ਗਈ ਹੈ ਕਿ ਜਿਹੜਾ ਮਨੁੱਖ ਹੈ, ਭਗਤ ਕਬੀਰ ਸਾਹਿਬ ਜੀ ਨੇ ਬਚਨ ਵਰਤੇ ਨੇ ਆਪਣੇ ਸਲੋਕਾਂ 'ਚ, ਉਹ ਕਹਿੰਦੇ ਨੇ ਦੁਨੀਆ ਦੀ ਖਾਤਰ ਬੰਦੇ ਨੇ ਦੀਨ ਗਵਾ ਦਿੱਤਾ ਹੈ। ਬਹੁਤਾਤ ਸੰਸਾਰ ਦੀ ਐਸੀ ਹੈ ਜਿਹੜੇ ਦੁਨੀਆ ਵਿੱਚ ਗਲਤਾਨ ਹੋ ਗਏ ਪਰ ਦੀਨ ਗਵਾਚ ਗਿਆ। ਜਦੋਂ ਅੰਤ ਵੇਲਾ ਆਇਆ ਮੌਤ, ਜਿਹੜੀ ਦੁਨੀਆ ਵਾਸਤੇ ਪਾਪੀਆ ਪਾਪ ਕਰਦਾ ਰਿਹਾ, ਉਹ ਦੁਨੀਆ ਪਰੇ ਹੋ ਕੇ ਖਲੋ ਗਈ। ਜਿਹੜੇ ਦੀਨ ਨੇ ਭਾਵ ਧਰਮ ਨੇ ਤੇਰੇ ਨਾਲ ਜਾਣਾ ਸੀ, ਉਹ ਤੇਰੇ ਕੋਲ ਹੈ ਨਹੀਂ, ਹੁਣ ਅੰਤ ਵੇਲੇ ਪਛਤਾਉਂਦਾ ਹੈ। ਦੁਨੀਆ ਦੀ ਖਾਤਰ ਦੀਨ ਗਵਾ ਦਿੱਤਾ, ਅੰਤ ਵੇਲਾ ਆਇਆ ਦੁਨੀਆ ਨੇ ਸਾਥ ਕੋਈ ਨਾ ਦਿੱਤਾ, ਤੇ ਦੀਨ ਜਿਹੜੇ ਧਰਮ ਨੇ ਤੇਰਾ ਸਾਥ ਦੇਣਾ ਸੀ, ਉਹ ਤੇਰੇ ਪਾਸ ਨਹੀਂ, ਆਪਣੇ ਪੈਰੀ ਮੂਰਖ ਆਪ ਕੁਹਾੜਾ ਮਾਰ ਲਿਆ। ਜਦੋਂ ਗੁਰੂ ਵਾਜਾਂ ਮਾਰਦਾ ਸੀ, ਆ ਜਾ ਬੰਦਗੀ ਕਰ ਲੈ, ਨਾਮ ਜਪ ਸਿਮਰਨ ਕਰ, ਆਖੇ ਨਹੀਂ ਲੱਗਾ। ਕਬੀਰ, ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਇਸ ਲਈ ਜੇ ਦੀਨ ਵਿੱਚ ਵੀ ਪ੍ਰਵਾਨ ਹੋਣਾ ਚਾਹੁੰਦਾ, ਦੁਨੀ ਦੇ ਵਿੱਚ ਵੀ ਕਬੂਲ ਹੋਣਾ ਚਾਹੁੰਦਾ ਕਿ ਸੰਸਾਰ 'ਚ ਵੀ ਮਾਣ ਸਤਿਕਾਰ ਮਿਲੇ ਤੇ ਰੱਬ ਦੀ ਦਰਗਾਹ ਵਿੱਚ ਵੀ ਇੱਜ਼ਤ ਸਤਿਕਾਰ ਨਾਲ ਜਾਏ, ਕਿਹੜੇ ਗੁਣ ਹੋਣੇ ਚਾਹੀਦੇ ਨੇ ਤੇਰੇ 'ਚ? ਭਾਈ ਗੁਰਦਾਸ ਜੀ ਦੱਸ ਰਹੇ ਨੇ ਇਹਨਾਂ 'ਚ ਇਕੱਲੇ ਗੁਣ ਹੀ ਨਹੀਂ ਦੱਸ ਰਹੇ, ਪ੍ਰਵਾਨ ਹੋਣ ਵਾਸਤੇ ਨਾਲ ਕਹਿੰਦੇ ਮੈਂ ਉਹਨਾਂ ਤੋਂ ਵਾਰਨੇ ਵੀ ਜਾਂਦਾ, ਬਲਿਹਾਰ ਸਦਕੇ ਵੀ ਜਾਂਦਾ ਮੈਂ ਉਹਨਾਂ ਤੋਂ। ਕਿਹੋ ਜਿਹੇ ਗੁਰਸਿੱਖ ਨੇ ਜੀ ਉਹ? ਹਉ ਤਿਸ ਵਿਟੋ ਵਾਰਿਆ ਹੁੰਦਾ ਤਾਣ ਜੋ ਹੋਏ ਨਤਾਣਾ, ਕਹਿੰਦੇ ਮੈਂ ਉਹਨਾਂ ਤੋਂ ਵਾਰਨੇ ਜਾਂਦਾ ਹਾਂ ਜੋ ਬਲ ਦੇ ਹੁੰਦਿਆਂ ਨਿਰਬਲ ਹੋ ਕੇ ਰਹੇ। ਭਾਵ ਤਾਣ ਬਹੁਤ ਹੈ, ਬਲ ਉਹਨਾਂ 'ਚ ਬਹੁਤ ਹੋਵੇ, ਪਰ ਸਤਿਗੁਰ ਦੀ ਸ਼ਰਨ ਤੇ ਗੁਰੂ ਦੀ ਸੰਗਤ ਵਿੱਚ ਆ ਕੇ ਨਤਾਣਾ ਬਣ ਕੇ ਰਹੇ ਕਿ ਮੈਂ ਨਤਾਣਾ, ਭਾਵ ਮੇਰੇ 'ਚ ਕੋਈ ਬਲ ਨਹੀਂ ਹੈ। ਜੇ ਕੋਈ ਬਲ ਹੈ ਤੇ ਸਤਿਗੁਰੂ ਉਹ ਤੇਰਾ ਦਿੱਤਾ ਹੋਇਆ, ਮੇਰਾ ਤੇ ਕੁਛ ਵੀ ਨਹੀਂ ਹੈ। ਤਾਣ ਦੇ ਹੁੰਦਿਆਂ ਨਤਾਣਾ ਬਣ ਕੇ ਰਹੇ। ਹੋਰ, ਹਉ ਤਿਸ ਵਿਟੋ ਵਾਰਿਆ ਹੁੰਦਾ ਮਾਣ ਜੋ ਰਹਿ ਨਿਮਾਣਾ, ਜੋ ਮਾਣ ਦੇ ਹੁੰਦਿਆਂ ਹੋਇਆਂ ਵੀ ਨਿਮਾਣਾ ਗਰੀਬ ਹੋ ਕੇ ਰਹੇ। ਕਹਿਣ ਲੱਗੇ ਮੈਂ ਉਹਨਾਂ ਤੋਂ ਵਾਰਨੇ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਭਾਈ ਗੁਰਦਾਸ ਜੀ ਕਹਿੰਦੇ, ਹਉ ਤਿਸ ਵਿੱਟੋਂ ਵਾਰਿਆ ਛੋੜ ਸਿਆਣਪ ਹੋਏ ਇਆਣਾ, ਆਪਣੀਆਂ ਸਾਰੀਆਂ ਸਿਆਣਪਾਂ ਛੱਡ ਕੇ ਜਿਹੜਾ ਇਆਣਾ ਬਣ ਕੇ ਰਵੇ, ਭੋਲਾ ਭਾਲਾ ਬਣ ਕੇ ਰਵੇ, ਭਾਈ ਗੁਰਦਾਸ ਜੀ ਕਹਿੰਦੇ ਉਸ ਤੋਂ ਵਾਰਨੇ ਜਾਂਦੇ ਹਨ। ਹਉ ਤਿਸ ਵਿੱਟੋਂ ਵਾਰਿਆ ਖਸਮੈ ਦਾ ਭਾਵ ਹੈ ਜਿਸ ਭਾਣਾ, ਉਸ ਤੋਂ ਵਾਰਨੇ ਜਾਂਦੇ ਹਾਂ ਜਿਸ ਨੂੰ ਖਸਮ ਦਾ ਭਾਣਾ ਚੰਗਾ ਲੱਗਦਾ ਹੈ। ਵਾਹਿਗੁਰੂ ਦਾ ਹਰ ਹੁਕਮ ਉਹਨੂੰ ਮਿੱਠਾ ਲੱਗਦਾ ਹੈ। ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ, ਐਸਾ ਜੀਵਨ ਜਿਨ੍ਹਾਂ ਦਾ ਬਣ ਗਿਆ ਉਹਦੇ ਭਾਣੇ ਵਿੱਚ, ਉਹਦੀ ਰਜ਼ਾ ਵਿੱਚ ਰਹਿਣ ਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਹਉ ਤਿਸ ਵਿੱਟੋਂ ਵਾਰਿਆ, ਮੈਂ ਉਸ ਤੋਂ ਆਪਣਾ ਆਪ ਵਾਰਨੇ ਕਰਦਾ, ਸਦਕੇ ਜਾਂਦਾ ਹਾਂ। ਹਉ ਤਿਸ ਵਿੱਟੋਂ ਵਾਰਿਆ ਗੁਰਮੁਖ ਮਾਰਗ ਦੇਖ ਲੁਭਾਣਾ, ਮੈਂ ਉਸ ਤੋਂ ਵਾਰਨੇ ਜਾਂਦਾ ਹਾਂ ਜਿਹੜੇ ਗੁਰਮੁਖਾਂ ਦੇ ਮਾਰਗ ਪੁਰ ਲੁਭਾਏ ਮਾਨ ਹੈ। ਗੁਰਮੁਖ ਮਾਰਗ ਦੇਖ ਲੁਭਾਣਾ ਭਾਵ ਗੁਰੂ ਦਾ ਦੱਸਿਆ ਹੋਇਆ ਮਾਰਗ, ਸਤਿਗੁਰੂ ਦਾ ਦੱਸਿਆ ਹੋਇਆ ਰਸਤਾ, ਤੇ ਉਸ ਰਸਤੇ ਲਈ ਉਸ ਮਾਰਗ ਲਈ ਜਿਨ੍ਹਾਂ ਦਾ ਮਨ ਲੁਭਾਏ ਮਾਨ ਹੁੰਦਾ ਹੈ। ਸਾਡਾ ਮਨ ਤੇ ਦੁਨੀਆਂ ਦੀ ਮਾਇਆ ਪਦਾਰਥ, ਆਹ ਖਾ ਲਈਏ, ਆਹ ਪੀ ਲਈਏ, ਆਹ ਪਹਿਨ ਲਈਏ, ਉਧਰਲੇ ਪਾਸੇ ਲੁਭਾਏ ਮਾਨ ਹੁੰਦਾ, ਆਹ ਵੀ ਮੇਰੇ ਕੋਲ ਆ ਜਾਏ, ਆਹ ਵੀ ਮੇਰੇ ਘਰ ਆ ਜਾਏ, ਸਾਰਾ ਕੁਛ ਇਧਰਲੇ ਪਾਸੇ ਅਸੀਂ ਲੁਭਾਏ ਮਾਨ ਹਾਂ। ਭਾਵ ਸਾਡਾ ਮਨ ਉਧਰ ਨੂੰ ਲੋਭੀ ਹੈ, ਲਾਲਚੀ ਹੈ, ਪਰੰਤੂ ਕੁਰਬਾਨ ਸਦਕੇ ਵਾਰਨੇ ਕਿੰਨਾ ਤੋਂ ਜਾਂਦੇ ਨੇ, ਜਿਹੜੇ ਗੁਰੂ ਦੇ ਦੱਸੇ ਰਸਤੇ ਉੱਤੇ ਆਪਣੇ ਮਨ ਨੂੰ ਤੋਰਦੇ, ਤੇ ਮਨ ਭੱਜਦਾ ਉਧਰ ਨੂੰ, ਦੌੜਦਾ ਉਧਰ ਨੂੰ। ਲੁਭਾਏ ਮਨ ਹੁੰਦਾ ਮਤਲਬ ਵੱਡਾ ਸ਼ਰਧਾਲੂ ਬਣਦਾ ਹੈ, ਜਿਨ੍ਹਾਂ ਦਾ ਮਨ ਗੁਰੂ ਦੇ ਦੱਸੇ ਰਸਤੇ ਉੱਤੇ ਚੱਲਣ ਵਾਸਤੇ, ਇਹੋ ਜਿਹੇ ਗੁਰਸਿੱਖਾਂ ਤੋਂ ਅਸੀਂ ਵਾਰਨੇ ਜਾਂਦੇ ਹਾਂ। ਹਉ ਤਿਸ ਵਿੱਟੋਂ ਵਾਰਿਆ ਚੱਲਣ ਜਾਣ ਜੁਗਤ ਮਿਹਮਾਣਾ, ਹਉ ਤਿਸ ਵਿੱਟੋਂ ਵਾਰਿਆ, ਕਹਿਣ ਲੱਗੇ ਹਉ ਅਸੀਂ ਉਸ ਤੋਂ ਆਪਣਾ ਆਪ ਵਾਰਨੇ ਕਰਦੇ ਹਾਂ, ਸਦਕੇ ਜਾਂਦੇ ਹਾਂ, ਜਿਨ੍ਹਾਂ ਨੇ ਸੰਸਾਰ ਤੋਂ ਕੂਚ ਕਰਨਾ ਤੇ ਆਪਣੇ ਆਪ ਨੂੰ ਪਰਾਉਣਾ ਸਮਝ ਲਿਆ ਹੈ। ਇਹ ਉਹਨਾਂ ਦੇ ਜੀਵਨ ਦੀ ਜੁਗਤ ਬਣ ਗਈ, ਉਹਨਾਂ ਦੀ ਜ਼ਿੰਦਗੀ ਜੀਣ ਦਾ ਇਹ ਤਰੀਕਾ ਬਣ ਗਿਆ ਹੈ ਕਿ 4 ਦਿਨਾਂ ਦੇ ਸੰਸਾਰ ਵਿੱਚ ਅਸੀਂ ਮਹਿਮਾਨ ਹਾਂ, ਪਰਾਉਣੇ ਹਾਂ, ਅੱਜ ਨਹੀਂ ਤੇ ਕੱਲ੍ਹ, ਕੱਲ੍ਹ ਨਹੀਂ ਤੇ ਪਰਸੋਂ ਸੰਸਾਰ ਤੋਂ ਚਲੇ ਜਾਣਾ ਹੈ। ਜਿਨ੍ਹਾਂ ਨੇ ਐਸਾ ਜੀਵਨ ਬਣਾ ਲਿਆ, ਭਾਈ ਗੁਰਦਾਸ ਜੀ ਕਹਿੰਦੇ ਉਹ ਸੰਸਾਰ ਜਗਤ ਦੇ ਵਿੱਚ ਆਪਣੇ ਆਪ ਨੂੰ ਕੁਝ ਦਿਨਾਂ ਦਾ ਮਹਿਮਾਨ ਸਮਝਦੇ ਨੇ। ਜਿਹੜੇ ਇਹੋ ਜਿਹੇ ਸਮਝਣ ਵਾਲੇ ਨੇ ਉਹ ਪਾਪ ਗੁਨਾਹ ਤੇ ਔਗੁਣਾਂ ਵਿੱਚ ਗਲਤਾਨ ਨਹੀਂ ਹੁੰਦੇ, ਅਸੀਂ ਵਾਰਨੇ ਜਾਂਦੇ ਹਾਂ ਉਹਨਾਂ ਤੋਂ, ਸਦਕੇ ਜਾਂਦੇ ਹਾਂ ਜਿਨ੍ਹਾਂ ਦੇ ਵਿੱਚ ਇਹ ਗੁਣ ਨੇ। ਮਾਣ ਉਹਨਾਂ ਪਾਸ ਹੈ, ਵਡਿਆਈ ਹੈ, ਸਤਿਕਾਰ ਹੈ, ਪਰ ਨਿਮਾਣੇ ਬਣ ਕੇ ਰਹਿਣਾ, ਉਹਨਾਂ ਚ ਤਾਣ ਹੈ, ਨਤਾਣੇ ਬਣ ਕੇ ਰਹਿਣਾ, ਵਿਦਿਆ ਗਿਆਨ ਸਿਆਣਪਾਂ ਉਹਨਾਂ ਦੇ ਕੋਲ ਹੈ, ਇਆਣੇ ਬਣ ਕੇ ਰਹਿਣਾ, ਦੁਨੀਆਂ ਵਿੱਚ ਆਪਣੇ ਆਪ ਨੂੰ 4 ਦਿਨਾਂ ਦੇ ਪਰਾਹੁਣੇ ਸਮਝਣਾ। ਭਗਤ ਸ਼ੇਖ ਫਰੀਦ ਸਾਹਿਬ ਨੇ ਇਹਨਾਂ ਗੁਣਾਂ ਵਾਲਿਆਂ ਨੂੰ ਰੱਬ ਦੇ ਭਗਤ ਆਖਿਆ। ਇੱਕ ਸਲੋਕ ਹੈ ਭਗਤ ਸ਼ੇਖ ਫਰੀਦ ਸਾਹਿਬ ਦਾ, ਉਹਦੇ ਵਿੱਚ ਕਹਿੰਦੇ ਆ, 3 ਗੁਣਾਂ ਦਾ ਕੋਈ ਧਾਰ ਨਹੀਂ ਹੋਵੇ ਤੇ ਬਣੇ ਕਾ ਭਲਾ ਕੋਈ ਇਹੋ ਜਿਹਾ ਭਗਤ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਸਦਵਾਏ ਕਾ ਦੁਨੀਆਂ ਵਿੱਚ ਕੋਈ ਇਹੋ ਜਿਹਾ ਭਗਤ, ਕਿਹੋ ਜਿਹਾ? ਮਤ ਦੇ ਹੁੰਦਿਆਂ ਇਆਣਾ ਬਣ ਕੇ ਰਵੇ, ਮੈਨੂੰ ਕੁਝ ਨਹੀਂ ਆਉਂਦਾ। ਬੜੀ ਮਤ ਹੋਵੇ, ਬੜੀ ਅਕਲ ਹੋਵੇ, ਬਹੁਤ ਬੁੱਧੀ ਹੋਵੇ, ਬੜੀ ਸਿਆਣਪ ਹੋਏ, ਪਰ ਗੁਰੂ ਦੀ ਸ਼ਰਨ ਚ ਇਆਣਾ ਬਣ ਕੇ ਆਵੇ, ਇੱਥੇ ਮਤ ਕਿਹਨਾਂ ਨੂੰ ਮਿਲਣੀ ਹੈ? ਇੱਥੇ ਗੁਰੂ ਦੀ ਮਤ, ਗੁਰੂ ਨੇ ਬੁੱਧੀ ਕਿਹਨਾਂ ਨੂੰ ਦੇਣੀ ਹੈ? ਗੁਰਮਤ ਗਿਆਨ ਕਿਹਨਾਂ ਨੂੰ ਪ੍ਰਾਪਤ ਹੋਣਾ ਹੈ? ਜਿਹੜੇ ਇਆਣੇ ਬਣ ਕੇ ਆਏ, ਗੁਰ ਕੀ ਮਤ ਤੋਂ ਲੇਹੇ ਇਆਣੇ, ਇਆਣਾ ਬਣ ਕੇ, ਅਣਜਾਣ ਬਣ ਕੇ ਕਿ ਮੈਨੂੰ ਕੁਛ ਨਹੀਂ ਆਉਂਦਾ, ਕਿਉਂਕਿ ਭਗਤ ਬਿਨਾਂ ਬਹੁ ਡੂਬੇ ਸਿਆਣੇ, ਭਗਤੀ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਬੜੇ ਬੜੇ ਸਿਆਣੇ ਆਪਣੇ ਆਪ ਨੂੰ ਸਮਝਣ ਵਾਲੇ ਤੇ ਅਖਵਾਉਣ ਵਾਲੇ ਭਾਵ ਸਾਗਰ ਵਿੱਚ ਡੁੱਬ ਗਏ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਤਾਣਾ। ਅੱਜ ਦੇ ਬਚਨ ਭਾਈ ਗੁਰਦਾਸ ਜੀ ਕੀ ਕਹਿ ਰਹੇ? ਹਉ ਤਿਸ ਵਿੱਟੋਂ ਵਾਰਿਆ ਹੁੰਦਾ ਤਾਣ ਜੋ ਰਹੇ ਨਤਾਣਾ, ਤਾਣ ਉਹਦੇ ਕੋਲ ਹੈ, ਨਤਾਣਾ ਬਣ ਕੇ ਰਹੇ, ਤਾਣ ਹੁੰਦੇ ਹੋਏ ਨਤਾਣਾ। ਭਗਤ ਸ਼ੇਖ ਫਰੀਦ ਸਾਹਿਬ ਇੱਕ ਤੀਸਰੀ ਗੱਲ ਹੋਰ ਆਖੀ, ਕਹਿਣ ਲੱਗੇ, ਅਣ ਹੋਣ ਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਤੁਹਾਡੇ ਕੋਲ ਪਦਾਰਥਾਂ ਦੀ ਭਾਵੇਂ ਅਣਹੋਂਦ ਹੈ, ਥੋੜਾ ਕੁਛ ਹੈ ਤੁਹਾਡੇ ਪਾਸ, ਪਰ ਸਾਧ ਸੰਗਤ ਵੰਡਣ ਵਾਲੀ ਬਿਰਤੀ ਜ਼ਰੂਰ ਹੋਵੇ ਤੁਹਾਡੇ ਪਾਸ। ਅਣਹੋਂਦ ਦੇ ਆਪ ਵੰਡਾਏ ਹੈ ਤੇ ਹੈਰਾਨੀ ਵਾਲੀ ਗੱਲ ਹੈ। ਪਦਾਰਥਾਂ ਦੀ ਮਾਇਆ ਦੀ ਅਣਹੋਂਦ ਹੋਵੇ, ਥੋੜੇ ਹੋਣ ਤੁਹਾਡੇ ਕੋਲ, ਤਾਂ ਸਾਧ ਸੰਗਤ ਫਿਰ ਵੀ ਆਖੇ ਮੈਂ ਵੰਡ ਕੇ ਛਕਣਾ, ਥੋੜੇ ਚੋਂ ਵੀ ਥੋੜਾ ਕਿਸੇ ਨੂੰ ਦੇ ਕੇ ਖਾਣਾ ਹੈ। ਧਿਆਨ ਨਾਲ ਸੁਣਿਓ, ਬੜਾ ਗੁਰਮਤ ਦਾ ਪਿਆਰਾ ਫਲਸਫਾ ਵਾ, ਗੁਰਮਤ ਦੀ ਬੜੀ ਪਿਆਰੀ ਵਿਚਾਰਧਾਰਾ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਾਲੀਪੁਰ ਇੱਕ ਨਗਰ ਹੈ, ਉੱਥੇ ਇਲਾਕਾ ਹੈ, ਉੱਥੇ ਸਿੱਧਾਂ ਨਾਲ ਮਹਾਰਾਜ ਦੀ ਗੋਸ਼ਟ ਹੋਈ ਗੁਰੂ ਨਾਨਕ ਦੇਵ ਸਾਹਿਬ ਦੀ। ਤੇ ਜਦੋਂ ਸਤਿਗੁਰੂ ਜੀ ਨੇ ਵੰਡ ਛਕਣ ਦੀ ਗੱਲ ਕੀਤੀ ਨਾ ਜੀ, ਕਿ ਵੰਡ ਕੇ ਛਕਣਾ ਸਿੱਖ ਨੇ, ਉਹਦੇ ਕੋਲ ਥੋੜਾ ਵੀ ਹੋਵੇ ਤਾਂ ਵੀ ਜਿਹੜਾ ਸੇਵਕ ਆ ਉਹ ਵੰਡ ਕੇ ਛਕੇ। ਜੋਗੀ ਆਪਣੇ ਵੱਲੋਂ ਤਾਂ ਸ਼ਰਾਰਤ ਕਰਦੇ ਸੀ ਉਹ ਜਿਹੜੇ ਸਿੱਧ ਸੀ, ਪਰੰਤੂ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਉਹਨਾਂ ਦੀਆਂ ਸ਼ਰਾਰਤਾਂ, ਹਉਮੇ, ਹੰਕਾਰ, ਆਪਣਾਤ, ਮੈਂ, ਮੇਰੀ, ਜੋ ਚਲਾਕੀਆਂ ਸੀ ਮਿੱਟੀ ਚ ਮਿਲਾਤੀ। ਸਾਰੇ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਤੇ ਝੁਕ ਗਏ ਸੀ ਜੋਗੀ ਲੋਕ, ਸਿੱਧ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਪਰ ਕੀਤਾ ਕੀ ਉਹਨਾਂ ਜੋਗੀਆਂ ਨੇ, ਸਿੱਧਾਂ ਨੇ, ਆ ਤਿਲਾਂ ਦੇ ਦਾਣੇ ਹੁੰਦੇ ਨੇ, ਇੱਕ ਤਿਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਦੇ ਦਿੱਤਾ, ਸਤਿਗੁਰ ਦੀ ਤਲੀ ਦੇ ਉੱਤੇ ਇੱਕ ਤਿਲ ਰੱਖ ਦਿੱਤਾ। ਤੇ ਉਹ ਸਿੱਧ ਜੋਗੀ ਨੇ ਹੁਣ ਕੁਛ ਬੈਠੇ, ਉਹ ਕਹਿੰਦੇ ਵੀ ਜਿਹੜੇ ਬੰਦੇ ਦੇ ਕੋਲ ਹੁਣ ਇੱਕ ਤਿਲ ਹੈ, ਭਾਵ ਕਿ ਤਿਲ ਮਾਤਰ ਉਹਦੇ ਕੋਲ ਕੋਈ ਚੀਜ਼ ਆ ਜਾਵੇ, ਉਹਨੂੰ ਕਿਵੇਂ ਵੰਡ ਕੇ ਛਕੇਗਾ? ਆ ਇੱਕ ਤਿਲ ਹੈ, ਇਹਨੂੰ ਵੰਡ ਕੇ ਦਿਖਾਓ। ਗੁਰੂ ਨਾਨਕ ਦੇਵ ਮਹਾਰਾਜ ਹੱਸ ਪਏ, ਮੁਸਕਰਾ ਕੇ ਪਤਾ ਕੀ ਕਹਿੰਦੇ ਸਤਿਗੁਰੂ? ਕਹਿਣ ਲੱਗੇ, ਜੇ ਤੁਹਾਡੀ ਨੀਅਤ ਦੇ ਵਿੱਚ ਇਹ ਬਾਤ ਹੋਏ ਨਾ ਕਿ ਮੈਂ ਵੰਡ ਕੇ ਖਾਣਾ, ਇੱਕ ਤਿਲ ਵੀ ਵੰਡਿਆ ਜਾ ਸਕਦਾ ਜੀ। ਉਹ ਕਹਿੰਦੇ ਜੀ ਅੱਛਾ, ਇਸ ਤਿਲ ਨੂੰ ਵੀ ਵੰਡ ਕੇ ਛਕਿਆ ਜਾ ਸਕਦਾ, ਖਾਧਾ ਜਾ ਸਕਦਾ? ਮਹਾਰਾਜ ਕਹਿੰਦੇ, ਜੇ ਤੁਹਾਡੇ ਅੰਦਰ ਦੀ ਸੋਚ ਹੋਵੇ, ਨੀਅਤ ਵਿੱਚ ਹੋਏ ਮੈਂ ਵੰਡਣਾ, ਤਾਂ ਵੰਡ ਕੇ ਖਾ ਲਓਗੇ। ਕਹਿਣ ਲੱਗੇ, ਤਿਲ ਨੂੰ ਵੰਡ ਕੇ ਦਿਖਾਓ। ਸਤਿਗੁਰੂ ਜੀ ਨੇ ਪਤਾ ਕੀ ਕੀਤਾ? ਕਹਿਣ ਲੱਗੇ ਮਰਦਾਨਿਆਂ, ਕਹਿੰਦੇ ਜੀ ਮਹਾਰਾਜ। ਸਤਿਗੁਰੂ ਪਾਤਸ਼ਾਹ ਕਹਿੰਦੇ, ਇੱਥੇ ਇਹਨਾਂ ਦੇ ਕੋਲ ਕੋਈ ਕੂੰਡਾ ਹੋਏਗਾ, ਡੰਡਾ ਹੋਏਗਾ। ਆਮ ਤੌਰ 'ਤੇ ਆਪਾਂ ਘਰਾਂ 'ਚ ਕੋਈ ਮਸਾਲੇ ਆਦਿ ਰਗੜਦੇ ਹਾਂ, ਅਤੇ ਸਾਡੇ ਘਰਾਂ 'ਚ ਕੂੰਡੇ ਡੰਡੇ ਆਮ ਹੁੰਦੇ ਆ। ਕਹਿੰਦੇ ਆ, ਕੂੰਡਾ ਅਤੇ ਡੰਡਾ ਫੜਾ। ਫੜਾ ਤਾ ਜੋਗੀ, ਕਹਿੰਦੇ ਆ ਲੈ ਲਓ ਜੀ, ਸਾਡੇ ਕੋਲ, ਅਸੀਂ ਦੇ ਦਿੰਦੇ। ਮਹਾਰਾਜ ਕਹਿੰਦੇ ਫੜਾਓ। ਕੂੰਡਾ ਲਿਆ, ਡੰਡਾ ਲਿਆ, ਉਸ ਕੂੰਡੇ ਦੇ ਵਿੱਚ, ਉਹਨੂੰ ਕੂੰਡੇ ਨੂੰ ਕਈ ਚੱਠੂ ਵੀ ਕਹਿ ਦਿੰਦੇ ਨੇ, ਉਸ ਚੱਠੂ ਵਿੱਚ, ਕੂੰਡੇ ਦੇ ਵਿੱਚ ਉਹਨਾਂ ਨੇ ਉਹ ਤਿਲ ਸੁੱਟਿਆ, ਉੱਪਰੋਂ ਡੰਡਾ ਮਾੜਾ ਜਿਹਾ ਰਗੜਾ, ਹੁਣ ਇੱਕ ਤਾਂ ਤਿਲ ਹੈ ਉਹ। ਸਤਿਗੁਰੂ ਕਹਿੰਦੇ ਮਰਦਾਨਿਆਂ, ਇੱਥੋਂ ਥੋੜ੍ਹਾ ਜਿਹਾ ਪਾਣੀ ਦੇ, ਐਵੇਂ ਜਿਸ ਨੂੰ ਆਪਾਂ ਆਮ ਸ਼ਬਦਾਂ ਵਿੱਚ ਘੁੱਟ ਕੋ ਪਾਣੀ ਕਹਿ ਦਿੰਦੇ, ਚੁਲੀ ਕੋ ਪਾਣੀ ਦੀ, ਹੱਥ 'ਤੇ ਪਾਉਣ ਜੋਗਾ ਤਲੀ ਦੇ ਉੱਤੇ, ਇੱਕ ਚੁਲੀ ਕੋ ਪਾਣੀ ਦੀ। ਭਾਈ ਮਰਦਾਨੇ ਨੇ ਲਿਆਂਦੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਕੂੰਡੇ ਦੇ ਵਿੱਚ ਪਾ ਦੇ। ਉਸਨੇ ਕੂੰਡੇ 'ਚ ਪਾ ਦਿੱਤਾ ਉਹ ਪਾਣੀ। ਮਹਾਰਾਜ ਸੱਚੇ ਪਾਤਸ਼ਾਹ ਨੇ ਲਿਆ ਡੰਡਾ, ਮਾੜਾ ਜਿਹਾ ਰਗੜਿਆ। ਸਤਿਗੁਰੂ ਪਾਤਸ਼ਾਹ ਕਹਿੰਦੇ, ਆਹ ਥੋੜ੍ਹਾ ਥੋੜ੍ਹਾ ਦੋ ਦੋ ਚਾਰ ਚਾਰ ਬੂੰਦਾਂ ਸਾਰਿਆਂ ਨੂੰ ਦੇ ਦਿੰਦੇ। ਕਹਿਣ ਲੱਗੇ, ਹੁਣ ਤਿਲ ਸਾਰਿਆਂ 'ਚ ਵੰਡਿਆ ਗਿਆ। ਸਤਿਗੁਰੂ ਜੀ ਦੇ ਚਰਨਾਂ 'ਤੇ ਝੁੱਕ ਗਏ, ਉਹ ਕਹਿੰਦੇ ਬਾਬਾ, ਤੇਰੇ ਬੋਲਾਂ ਦਾ ਕੋਈ ਜਵਾਬ ਨਹੀਂ ਹੈ ਸਾਡੇ ਪਾਸ। ਇਸੇ ਕਰਕੇ ਤੇ ਸਭ ਤੋਂ ਵੱਡਾ ਸਤਿਗੁਰ ਨਾਨਕ, ਇਸੇ ਲਈ ਹੈ ਸਭ ਤੋਂ ਵੱਡਾ ਸਤਿਗੁਰ ਨਾਨਕ, ਕਿ ਤੁਹਾਡੇ ਤੁਲ ਤੁਹਾਡੇ ਬਰਾਬਰ ਦਾ ਕੋਈ ਵੀ ਨਹੀਂ। ਹਰ ਬਾਤ ਦਾ ਜਵਾਬ ਔਰ ਹਰ ਇੱਕ ਦਾ ਹੰਕਾਰ ਹਉਮੈ ਗੁਰੂ ਨਾਨਕ ਦੇ ਸਾਹਮਣੇ ਮਿੱਟੀ ਵਿੱਚ ਮਿਲ ਜਾਂਦਾ ਹੈ। ਵੰਡ ਕੇ ਛਕਣ ਦੀ ਬਿਰਤੀ, ਅਣ ਹੋਣ ਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਜਿਹੜੇ ਪਰਮੇਸ਼ਰ ਦੇ ਪਿਆਰੇ ਬੰਦਗੀ ਵਾਲੇ ਨਾਮ ਸਿਮਰਨ ਵਿੱਚ ਜੁੜੇ ਹੋਏ ਸਾਧ ਸੰਗਤ, ਉਹ ਸੰਸਾਰ ਦਿਆਂ ਲੋਕਾਂ ਨੂੰ ਵੀ ਪ੍ਰਭੂ ਚਰਨਾਂ ਵਿੱਚ ਲੀਨ ਕਰਦੇ ਆ। ਇਸ ਲਈ ਜਿਹੜੇ ਐਸੇ ਤਾਣ ਦੇ ਹੁੰਦੇ ਆ, ਨਤਾਣੇ ਮਾਣ ਦੇ ਹੁੰਦੇ ਆ, ਨਮਾਣੇ ਬਣ ਕੇ ਸਿਆਣਪਾਂ ਦੇ ਹੁੰਦੇ ਆ, ਇਆਣੇ ਬਣ ਕੇ ਖਸਮ ਦੇ ਭਾਣੇ ਵਿੱਚ ਰਹਿਣ ਵਾਲੇ, ਤੇ ਸਾਧ ਸੰਗਤ ਗੁਰੂ ਦੇ ਮਾਰਗ ਦੇ ਉੱਤੇ ਚੱਲਣ ਵਾਲੇ, ਆਪਣੇ ਆਪ ਨੂੰ ਦੁਨੀਆਂ 'ਚ ਚਾਰ ਦਿਨਾਂ ਦਾ ਮਹਿਮਾਨ ਸਮਝਣ ਵਾਲੇ ਜਿਹੜੇ ਨੇ, ਜਿਨ੍ਹਾਂ 'ਚ ਇਹ ਗੁਣ ਨੇ, ਭਾਈ ਗੁਰਦਾਸ ਜੀ ਕਹਿਣ ਲੱਗੇ, ਮੈਂ ਉਹਨਾਂ ਤੋਂ ਕੁਰਬਾਨ ਹਾਂ, ਵਾਰਨੇ ਜਾਂਦੇ ਅਸੀਂ ਉਹਨਾਂ ਤੋਂ। ਉਹ ਦੁਨੀਆਂ ਵਿੱਚ ਵੀ ਸਤਿਕਾਰੇ ਜਾਂਦੇ ਨੇ, ਉਹ ਧਰਮ ਦੀ ਦੁਨੀਆਂ ਵਿੱਚ ਵੀ, ਗੁਰੂ ਦੇ ਚਰਨਾਂ ਵਿੱਚ ਵੀ ਸਤਿਕਾਰੇ ਜਾਂਦੇ ਨੇ, ਰੱਬ ਦੀ ਦਰਗਾਹ ਵਿੱਚ ਵੀ ਉਹਨਾਂ ਨੂੰ ਸਤਿਕਾਰ ਮਿਲਦਾ ਹੈ। ਦੀਨ ਦੁਨੀ ਦਰਗਹ ਪਰਵਾਣਾ, ਉਹਨਾਂ ਗੁਰਮੁਖ ਜਨਾਂ ਨੂੰ, ਉਹਨਾਂ ਗੁਰਸਿੱਖਾਂ ਨੂੰ ਦੀਨ ਦੁਨੀਆਂ ਤੇ ਦਰਗਾਹ ਦੇ ਵਿੱਚ ਪ੍ਰਵਾਨ ਕੀਤਾ ਜਾਂਦਾ ਹੈ, ਪ੍ਰਮਾਣੀਕ ਨੇ, ਸਤਿਕਾਰਯੋਗ ਨੇ, ਉਹਨਾਂ ਨੂੰ ਹਰ ਥਾਂ ਤੇ ਅਦਬ ਮਿਲਦਾ ਹੈ, ਸਤਿਕਾਰ ਮਿਲਦਾ ਹੈ। ਰੇ ਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦੇਵ। ਪ੍ਰਭੂ ਦੀ ਦਰਗਾਹ ਵਿੱਚ ਵੀ ਉਹਨਾਂ ਨੂੰ ਆਓ ਬੈਠ, ਆਓ ਬੈਠੋ ਜੀ, ਏਦਾਂ ਉਹਨਾਂ ਨੂੰ ਸਤਿਕਾਰ ਮਾਣ ਦਿੱਤਾ ਜਾਂਦਾ ਹੈ। ਵਾਰ 12ਵੀਂ ਦੀ ਪੌੜੀ 4 ਵਿੱਚ ਉਹਨਾਂ ਗੁਰਸਿੱਖ ਗੁਰੂ ਪਿਆਰਿਆਂ ਦੇ ਜੀਵਨ ਦਾ ਵਰਣਨ ਕਰ ਰਹੇ ਹਨ। ਕੀ ਆਖ ਰਹੇ ਨੇ? ਹਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੈ, ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੈ, ਹਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੈ, ਹਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੈ, ਹਉ ਤਿਸ ਘੋਲ ਘੁਮਾਇਆ ਸਤਿਗੁਰ ਦਾ ਉਪਦੇਸ਼ ਕਮਾਵੈ, ਹਉ ਤਿਸ ਘੋਲ ਘੁਮਾਇਆ ਥੋੜਾ ਸਮੈ ਥੋੜਾ ਹੀ ਖਾਵੈ, ਗੁਰਮੁਖ ਸੋਈ ਸਹਿਜ ਸਮਾਵੈ, ਗੁਰਮੁਖ ਸੋਈ ਸਹਿਜ ਸਮਾਵੈ, ਹਉ ਤਿਸ ਘੋਲ ਘੁਮਾਇਆ। ਕਿਧਰੇ ਪਰਮੇਸ਼ਰ ਤੋਂ ਘੋਲ ਘੁਮਾਈ ਲਾਲਨਾ ਗੁਰਮਨ ਦੀਨਾ, ਐਸੇ ਬਾਣੀ ਚ ਬਚਨ ਆਏ। ਕਿਧਰੇ ਗੁਰੂ ਦੇ ਪਿਆਰਿਆਂ ਤੋਂ ਘੋਲ ਘੁਮਾਈ, ਘੋਲ ਘੁਮਾਈ ਭਾਵ ਉਹਨਾਂ ਤੋਂ ਵਾਰ ਨੇ ਜਾਣਾ, ਘੋਲ ਘੁਮਾਇਆ ਭਾਵ ਕੁਰਬਾਨ ਜਾਂਦਾ ਹਾਂ ਮੈਂ ਸਦਕੇ ਵਾਰਨੇ ਹਾਂ ਇਹਨਾਂ ਤੋਂ। ਕਿੰਨਾ ਤੋਂ ਜੀ? ਹਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆ, ਜਿਹਨਾਂ ਗੁਰਸਿੱਖ ਗੁਰੂ ਪਿਆਰਿਆਂ ਨੇ ਗੁਰੂ ਦੀ ਮਤ ਲਈ ਹੈ ਤੇ ਗੁਰੂ ਦੀ ਮਤ ਲੈ ਕੇ ਜਿਹਨਾਂ ਦੇ ਮਨ ਹਿਰਦੇ ਵਿੱਚ ਗਰੀਬੀ ਵਾਲਾ ਸੁਭਾਅ ਆ ਗਿਆ, ਜਿਹਨਾਂ ਨੇ ਆਪਣੇ ਦਿਲ ਅੰਤਸ਼ ਕਰਨ ਵਿੱਚ ਗਰੀਬੀ ਵਾਲਾ ਸੁਭਾਅ ਧਾਰਨ ਕੀਤਾ, ਉਹਨਾਂ ਤੋਂ ਅਸੀਂ ਘੋਲ ਘੁਮਾਉਂਦੇ ਹਾਂ ਵਾਰ ਨੇ ਸਦਕੇ ਜਾਂਦੇ ਹਾਂ। ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਜੋ ਪਰਾਈ ਇਸਤਰੀ ਦੇ ਬੁਰੀ ਨੀਅਤ ਦੇ ਨਾਲ ਉਸਨੂੰ ਭੋਗਣ ਦੀ ਨੀਅਤ ਨਾਲ ਨੇੜੇ ਵੀ ਨਹੀਂ ਜਾਂਦਾ। ਪਰਾਇਆ ਤਨ ਪਰਾਇਆ ਧਨ ਜਿਹੜਾ ਬੁਰੀ ਨੀਅਤ ਨਾਲ ਨਹੀਂ ਤੱਕਦਾ, ਭਾਈ ਗੁਰਦਾਸ ਜੀ ਦਾ ਭਾਵ ਇਹ ਹੈ ਅਸੀਂ ਉਹਨਾਂ ਤੋਂ ਸਦਾ ਕੁਰਬਾਨ ਵਾਰਨੇ ਸਦਕੇ ਜਾਂਦੇ ਹਾਂ। ਹਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੈ, ਪਰਾਏ ਧਨ ਨੂੰ ਹੱਥ ਵੀ ਨਹੀਂ ਲਾਉਂਦਾ। ਜਿਹੜਾ ਗੁਰਸਿੱਖ ਗੁਰੂ ਪਿਆਰਾ ਪਰਾਏ ਧਨ ਨੂੰ ਹੱਥ ਵੀ ਨਹੀਂ ਲਾਉਂਦਾ, ਭਾਵ ਲੋਭ ਲਾਲਚ ਨਹੀਂ ਕਰਦਾ, ਬੁਰੀ ਨੀਅਤ ਨਾਲ ਵੀ ਇਹ ਧਨ ਮੈਂ ਚੁਰਾ ਲਵਾਂ, ਇਹ ਮੈਂ ਚੁੱਕ ਲਵਾਂ, ਇਹ ਮੈਂ ਲੈ ਜਾਵਾਂ, ਜਿਹੜਾ ਐਸੀ ਬਿਰਤੀ ਦੇ ਨਾਲ ਪਰਾਏ ਧਨ ਨੂੰ ਹੱਥ ਵੀ ਨਹੀਂ ਲਾਉਂਦਾ। ਕਹਿਣ ਲੱਗੇ ਮੈਂ ਉਹਨਾਂ ਤੋਂ ਸਦਕੇ ਜਾਂਦਾ, ਵਾਰਨੇ ਕੁਰਬਾਨ ਜਾਂਦਾ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਭਗਤ ਨਾਮਦੇਵ ਜੀ ਨੇ ਇੱਕ ਬਚਨ ਉਚਾਰਨ ਕੀਤਾ ਹੈ, ਉਸ ਤੋਂ ਹੋਰ ਜ਼ਿਆਦਾ ਸਪਸ਼ਟ ਬਚਨ ਹੋਣਗੇ, ਉਹ ਹੀ ਵਿਆਖਿਆ ਭਾਈ ਗੁਰਦਾਸ ਜੀ ਕਰ ਰਹੇ ਨੇ। ਉਹ ਕਹਿੰਦੇ, ਦੋ ਗੁਣ ਅਗਰ ਇਨਸਾਨ ਤੇਰੇ ਅੰਦਰ ਹੋਣ ਤੇ ਮੈਂ ਤੇਰੀ ਜ਼ਿੰਮੇਵਾਰੀ ਲੈਣਾ, ਰੱਬ ਤੇਰੇ ਸਾਹਮਣੇ ਬੈਠਾ। ਹੁਣ ਕਦੇ ਖਿਆਲ ਕਰਨਾ ਸਾਧ ਸੰਗਤ, ਇਹਦਾ ਭਾਵ ਇਹ ਦੋ ਗੁਣ ਵੀ ਅਜੇ ਤੱਕ ਸਾਡੇ ਅੰਦਰ ਨਹੀਂ ਆ ਸਕੇ, ਜੇ ਆ ਗਏ ਹੁੰਦੇ ਤਾਂ ਰੱਬ ਤੇ ਸਾਹਮਣੇ ਬੈਠਾ, ਫਿਰ ਭਟਕਣ ਦੀ ਲੋੜ ਕਾਹਦੀ ਸੀ। ਫੁਰਮਾਨ ਹੈ, ਪਰ ਧਨ ਪਰ ਦਾਰਾ ਪਰ ਹਰੀ, ਤਿੰਨ ਕਹਿ ਨਿਕਟ ਬਸੈ ਨਰ ਹਰੀ। ਪਰ ਧਨ ਪਰਾਇਆ ਧਨ, ਪਰ ਦਾਰਾ ਪਰਾਈ ਔਰਤ, ਪਰ ਹਰੀ ਇਹਨਾਂ ਤੋਂ ਪਰੇ ਹਟ ਕੇ ਰਹਿ, ਤਿੰਨ ਕਹਿ ਨਿਕਟ ਬਸੈ ਨਰ ਹਰੀ। ਭਾਵ ਬੁਰੀ ਨੀਅਤ ਭੈੜੀ ਨੀਅਤ ਨਾਲ ਪਰਾਇਆ ਧਨ ਤੇ ਪਰਾਇਆ ਤਨ ਨਾ ਤੱਕ ਰੱਬ ਤੇਰੇ ਕੋਲ ਬੈਠਾ, ਪਰਮਾਤਮਾ ਤੇਰੇ ਪਾਸ ਬੈਠਾ, ਤੈਨੂੰ ਕਿਤੇ ਭਟਕਣ ਦੀ ਨਹੀਂ ਲੋੜ। ਭਾਈ ਗੁਰਦਾਸ ਜੀ ਕੀ ਬਚਨ ਵਰਤ ਰਹੇ? ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਹਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ। ਦਰਬ ਦਾ ਅਰਥ ਹੁੰਦਾ ਧਨ, ਪਰ ਦਰਬੈ ਪਰਾਇਆ ਧਨ। ਤਿੰਨ ਕਹਿ ਨਿਕਟ ਬਸੈ ਨਰ ਹਰੀ, ਪਰਮਾਤਮਾ ਉਹਨਾਂ ਦੇ ਨੇੜੇ ਬੈਠਾ। ਆਪਣੇ ਤੋਂ ਵਡੇਰੀ ਉਮਰ ਦੀ ਜੇ ਤੇਰੇ ਵਾਸਤੇ ਮਾਂ ਦੇ ਬਰਾਬਰ ਹੈ, ਬਰਾਬਰ ਦੀ ਉਮਰ ਵਾਲੀ ਔਰਤ ਤੇਰੇ ਲਈ ਭੈਣ ਦੇ ਬਰਾਬਰ ਹੈ ਤੇ ਛੋਟੀਆਂ ਧੀਆਂ ਦੇ ਬਰਾਬਰ ਨੇ। ਤੇ ਸਾਧ ਸੰਗਤ, ਛੋਟੀ ਬੱਚੀ ਨੂੰ ਤੂੰ ਧੀ ਸਮਝੇ, ਬਰਾਬਰ ਦੀ ਉਮਰ ਨੂੰ ਭੈਣ ਤੇ ਵਡੇਰੀ ਨੂੰ ਮਾਂ ਦੇ ਤੁੱਲ ਸਮਝੇ, ਵਿਕਾਰ ਕਿੱਥੋਂ ਪੈਦਾ ਹੋ ਜਾਣਗੇ, ਵਿਕਾਰੀ ਬਿਰਤੀ ਕਿੱਥੋਂ ਆ ਜਾਏਗੀ। ਔਰ ਸਾਧ ਸੰਗਤ, ਪਰਾਇਆ ਧਨ ਜਿਸ ਦਿਨ ਤੈਨੂੰ ਜ਼ਹਿਰ ਦੇ ਬਰਾਬਰ ਨਜ਼ਰ ਆਉਣ ਲੱਗ ਪਿਆ, ਬੇਖ ਹੈ ਜ਼ਹਿਰ ਹੈ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਪਰ ਦਰਬੈ ਨੂੰ ਹੱਥ ਨਾ ਲਾਵੇ। ਇਹ ਸਿੱਖ ਦਾ ਜੀਵਨ ਹੈ, ਸਿੱਖ ਦਾ ਜੀਵਨ ਹੈ ਆਪਣਾ ਧਰਮ ਦੀ ਕਿਰਤ ਕਰਕੇ ਨਿਰਵਾਹ ਕਰਨਾ ਤੇ ਉਹਦੇ ਵਿੱਚੋਂ ਵੀ ਵੰਡ ਕੇ ਛਕਣਾ, ਉਹਦੇ ਵਿੱਚੋਂ ਵੀ ਦਸਵੰਧ ਦੇਣਾ। ਇਹ ਸਿੱਖ ਦਾ ਜੀਵਨ ਹੈ। ਇਹ ਨਹੀਂ ਕਿਸੇ ਕੋਲੋਂ 10,000 ਰੁਪਇਆ ਰਿਸ਼ਵਤ ਲੈ ਲਈ ਤੇ ਮੈਂ 1,000 ਰੁਪਇਆ ਜਾ ਕੇ ਗੁਰਦੁਆਰੇ ਚੜਾ ਦਾ, ਮੈਂ ਬੜਾ ਵੱਡਾ ਦਾਨੀ ਹੋ ਗਿਆ। ਨਹੀਂ, ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ। ਉਹੀ ਧਰਮ ਦਾ ਰਾਹ ਪਛਾਣੇਗਾ ਜਿਹੜਾ ਕਾਲ ਖਾਏ ਕਿਸ ਹੱਥੋਂ ਦੇ। ਇਸ ਲਈ ਸਾਧ ਸੰਗਤ, ਪਾਰਦਰਬ ਪਰਾਇਆ ਤਨ, ਬੁਰੀ ਨੀਅਤ ਨਾਲ ਨਾ ਤੱਕਦਾ ਹੋਵੇ। ਭਾਈ ਗੁਰਦਾਸ ਜੀ ਕਹਿੰਦੇ ਅਸੀਂ ਉਹਨਾਂ ਤੋਂ ਹਉ ਤਿਸ ਕੋਲ ਘੁਮਾਇਆ, ਕੋਲ ਘੁਮਾਉਣਾ ਸਦਕੇ ਜਾਂਦੇ, ਵਾਰਨੇ ਜਾਂਦੇ ਹਾਂ ਉਹਨਾਂ ਗੁਰਸਿੱਖਾਂ ਤੋਂ ਜਿਹੜੇ ਐਸਾ ਨਿਰਮਲ ਜੀਵਨ, ਪਵਿੱਤਰ ਜੀਵਨ ਸਾਧ ਸੰਗਤ ਜੀਣ ਵਾਲੇ ਗੁਰਸਿੱਖ ਨੇ। ਹਉ ਤਿਸ ਕੋਲ ਘੁਮਾਇਆ, ਪਰ ਨਿੰਦਾ ਸੁਣ ਆਪ ਹਟਾਵੇ। ਬਲਿਹਾਰ ਸਦਕੇ ਜਾਂਦੇ ਹਾਂ ਅਸੀਂ ਉਹਨਾਂ ਤੋਂ ਵਾਰਨੇ ਹਾਂ, ਜੋ ਪਰਾਈ ਨਿੰਦਿਆ ਸੁਣਨ ਤੋਂ ਆਪਣੇ ਆਪ ਨੂੰ ਹਟਾ ਲਵੇ, ਪਾਸੇ ਹਟਾ ਲਵੇ, ਕਿਸੇ ਦੀ ਨਿੰਦਿਆ ਨਹੀਂ ਸੁਣਦਾ। ਤੇ ਜਿਹੜਾ ਕਿਸੇ ਦੀ ਨਿੰਦਿਆ ਸੁਣ ਹੀ ਨਹੀਂ ਸਕਦਾ ਉਹਨੇ ਕਰਨੀ ਕੀ, ਉਹ ਨਿੰਦਿਆ ਕਰੇਗਾ ਕੀ ਕਿਸੇ ਦੀ? ਭਾਵ ਉਹ ਕਿਸੇ ਦੀ ਵੀ ਨਿੰਦਿਆ ਨਾ ਕਰਦਾ ਤੇ ਨਾ ਉਹ ਨਿੰਦਿਆ ਸੁਣਦਾ ਹੈ। ਨਿੰਦਿਆ ਤੋਂ ਵੀ ਪਰੇ, ਪਰਾਏ ਤਨ ਤੋਂ ਵੀ ਪਰੇ, ਪਰਾਏ ਧਨ ਤੋਂ ਵੀ ਪਰੇ, ਤੇ ਅੰਦਰ ਨਿਮਰਤਾ, ਗਰੀਬੀ ਵਾਲਾ ਸੁਭਾਅ, ਬਲਿਹਾਰ, ਸਦਕੇ ਜਾਂਦੇ ਉਹਨਾਂ ਤੋਂ। ਇੱਥੋਂ ਤੱਕ ਵਿਦਵਾਨਾਂ ਦੇ ਦਾਸ ਨੇ ਬਚਨ ਪੜ੍ਹੇ। ਕਹਿਣ ਲੱਗੇ ਇੱਕ ਵਾਰੀ ਨਾ ਮਹਾਰਾਸ਼ਟਰ ਦੇ ਵਿੱਚ ਇੱਕ ਸਾਧੂ ਮਹਾਤਮਾ ਬੰਦਗੀ ਵਾਲਾ ਸੰਤ ਤੁਕਾਰਾਮ, ਸਾਡੀ ਕੌਮ ਦੇ ਬੜੇ ਪਿਆਰੇ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀ, ਉਹਨਾਂ ਨੇ ਇੱਕ ਵਾਰੀ ਇਹ ਬਚਨ ਬੈਠੇ ਸੀ ਉਹਨਾਂ ਸਾਂਝਾ ਕੀਤਾ। ਕਹਿੰਦੇ ਤੁਰੇ ਜਾਣ ਤੇ ਨਾਲ ਉਹ ਸਾਧੂ ਮਹਾਤਮਾ ਦੀ ਘਰਵਾਲੀ, ਤੇ ਉਹਨਾਂ ਦੀ ਜਿਹੜੀ ਘਰਵਾਲੀ ਸੀ ਉਹ ਪਿੱਛੇ ਪਿੱਛੇ ਤੁਰੀ ਆਵੇ, ਥੋੜ੍ਹੀ ਜਿਹੀ ਹਟਵੀਂ 15-20 ਫੁੱਟ ਦੀ ਵਿੱਥ ਤੇ। ਅੱਗੇ ਅੱਗੇ ਤੁਰੇ ਜਾਣ ਤੇ ਅਗਲੇ ਪਾਸੇ ਕਿਤੇ ਕੱਚਾ ਰਸਤਾ ਸੀ, ਅਗਲੇ ਪਾਸੇ ਕਿਸੇ ਦਾ ਕੋਈ ਸੋਨੇ ਦਾ ਗਹਿਣਾ ਡਿੱਗਾ ਹੋਇਆ, ਕਿਸੇ ਰਾਹੀ ਮੁਸਾਫਰ ਦਾ। ਤੇ ਸਾਧੂ ਮਹਾਤਮਾ ਜਦੋਂ ਕੋਲੋਂ ਦੀ ਲੰਘਣ ਲੱਗਾ ਨਾ ਉਹਨੇ, ਉਸਨੇ ਸੋਚਿਆ ਮਗਰ ਮੇਰੀ ਔਰਤ ਆ ਰਹੀ ਹੈ ਘਰ ਵਾਲੀ, ਤੇ ਕਿਤੇ ਐਸਾ ਨਾ ਹੋਵੇ, ਔਰਤ ਦਾ ਸੋਨੇ ਨਾਲ ਬਹੁਤ ਪਿਆਰ ਹੁੰਦਾ ਹੈ, ਪਰਾਇਆ ਧਾਨ ਆ, ਇਸ ਤਰ੍ਹਾਂ ਕਰਦੇ ਇਹਦੇ ਤੇ ਮਿੱਟੀ ਪਾ ਦਿੰਦੇ। ਉਹ ਘਰਵਾਲੀ ਦੇ ਉੱਥੋਂ ਪਹੁੰਚਣ ਤੱਕ ਪਿੱਛੇ ਤੁਰੀ ਆਉਂਦੀ ਸੀ, ਉਹ ਬੁੱਕ ਭਰ ਕੇ ਤੇ ਮਿੱਟੀ ਦਾ ਪਾਉਣ ਲੱਗ ਪਿਆ। ਜਦੋਂ ਘਰਵਾਲੀ ਨੇੜੇ ਆਈ ਉਹਨੇ ਵੇਖ ਲਿਆ, ਤੱਕਿਆ ਉਹਨੇ, ਤੇ ਉਹ ਸਾਧੂ ਨੂੰ ਕਹਿੰਦੀ ਹੈ, ਕਹਿੰਦੀ ਸਿਰ ਦੇ ਸਾਈਂ ਪਤੀ ਦੇਵ, ਮਿੱਟੀ ਉੱਤੇ ਮਿੱਟੀ ਪਾਉਣ ਦਾ ਕੀ ਫਾਇਦਾ ਹੈ, ਮਿੱਟੀ ਉੱਤੇ ਮਿੱਟੀ ਪਾਉਣ ਦਾ ਕੀ ਲਾਭ ਹੈ? ਤੇ ਸਾਧ ਸੰਗਤ, ਉਹ ਸਾਧੂ ਮਹਾਤਮਾ ਜਿਹੜਾ ਸੀ ਉਹ ਆਪਣੀ ਘਰਵਾਲੀ ਅੱਗੇ ਹੱਥ ਜੋੜ ਕੇ ਖਲੋ ਗਿਆ। ਕਹਿੰਦਾ ਭਾਗਾਂ ਵਾਲੀਏ, ਤੂੰ ਤੇ ਮੇਰੇ ਤੋਂ ਵੀ ਅੱਜ ਅੱਗੇ ਨਿਕਲ ਚੁੱਕੀ ਹੈ। ਆਤਮਿਕ ਜੀਵਨ ਦੀ ਗੱਲ ਹੈ, ਇਹ ਧਰਮੀ ਜੀਵਨ ਦੀ ਬਾਤ ਹੈ। ਕਹਿਣ ਲੱਗੇ ਅੱਜ ਤੂੰ ਮੇਰੇ ਤੋਂ ਵੀ ਅੱਗੇ ਨਿਕਲ ਚੁੱਕੀ ਹੈ। ਉਹ ਕਹਿੰਦੀ ਜੀ ਕਿਉਂ? ਉਹ ਕਹਿੰਦਾ ਮੈਨੂੰ ਘੱਟੋ ਘੱਟ ਦਿਸਿਆ ਤੇ ਹੈ ਨਾ ਵੀ ਸੋਨਾ ਪਿਆ ਹੋਇਆ। ਉਹ ਕਹਿੰਦੀ ਅੱਛਾ ਫੇਰ? ਕਹਿੰਦੇ ਤੈਨੂੰ ਤੇ ਦਿਸੀ ਮਿੱਟੀ ਹੈ, ਵੀ ਇਹ ਤੇ ਮਿੱਟੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹੋ ਅਰ ਭੇ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਜਿਹੜੇ ਧਰਮੀ ਲੋਕ ਨੇ ਕੰਚਨ ਮਾਟੀ ਮਾਨੈ, ਕੰਚਨ ਸੋਨੇ ਨੂੰ ਮਿੱਟੀ ਦੇ ਬਰਾਬਰ ਸਮਝਦੇ, ਸੋਨਾ ਤੇ ਮਿੱਟੀ ਇੱਕੋ ਜਿਹੀ ਉਹਨਾਂ ਵਾਸਤੇ। ਕਹਿਣ ਲੱਗੇ ਮੈਂ ਤੇ ਇਸ ਕਰਕੇ ਇਹਦੇ ਤੇ ਮਿੱਟੀ ਦੇ ਬੁੱਕ ਪਾਉਣ ਲੱਗ ਪਿਆ, ਮੈਨੂੰ ਦਿਸਿਆ ਤੇ ਹੈ ਨਾ ਵੀ ਇਹ ਸੋਨਾ ਹੈ, ਤੈਨੂੰ ਤੇ ਸੋਨਾ ਦਿਸਿਆ ਵੀ ਨਹੀਂ, ਤੂੰ ਤੇ ਕਹਿ ਰਹੀ ਮਿੱਟੀ ਉੱਤੇ ਮਿੱਟੀ ਪਾਉਣ ਦਾ ਕੀ ਫਾਇਦਾ ਹੈ, ਤੈਨੂੰ ਮਿੱਟੀ ਨਜ਼ਰ ਆਈ, ਮੇਰੇ ਤੋਂ ਅੱਗੇ ਹੈ, ਮੈਂ ਸਮਝਦਾ ਸਾਂ ਤੂੰ ਔਰਤ ਹੈ, ਸ਼ਾਇਦ ਔਰਤ ਦਾ ਗਹਿਣਿਆਂ ਨਾਲ ਜ਼ਿਆਦਾ ਪਿਆਰ ਹੁੰਦਾ, ਪਰ ਅੱਜ ਤੂੰ ਉਸ ਪਕੜ ਤੋਂ ਬਹੁਤ ਅੱਗੇ ਨਿਕਲ ਗਈ, ਧਰਮੀ ਹੋ ਗਈ। ਇਸ ਲਈ ਪਰਾਇਆ ਤਨ, ਪਰਾਇਆ ਧਨ, ਪਰਾਈ ਨਿੰਦਿਆ, ਇਹਦੇ ਤੋਂ ਪਾਸੇ ਹਟਾ ਲਵੇ ਗੁਰਸਿੱਖ ਪ੍ਰਭੂ ਦਾ ਪਿਆਰਾ। ਜਿਵੇਂ ਦਾਸ ਨੇ ਪਿੱਛੇ ਬੇਨਤੀ ਕੀਤੀ ਹੈ, ਜੇ ਮਰਦ ਵਾਸਤੇ ਇਹ ਹੈ ਕਿ ਪਰ ਨਾਰੀ ਦੇ ਨੇੜ ਨਾ ਜਾਵੇ, ਔਰਤ ਵਾਸਤੇ ਵੀ ਇਹ ਹੈ ਕਿ ਉਹ ਉਮਰ ਦੇ ਮੁਤਾਬਕ ਆਪਣੇ ਤੋਂ ਵਡੇਰਿਆਂ ਨੂੰ ਆਪਣੇ ਬਾਪ ਦੇ ਬਰਾਬਰ, ਬਰਾਬਰ ਦੀ ਉਮਰ ਦਿਆਂ ਨੂੰ ਆਪਣੇ ਭਰਾ ਦੇ ਬਰਾਬਰ ਸਮਝੇ ਔਰਤ ਜਿਹੜੀ ਹੈ। ਔਰ ਸਾਧ ਸੰਗਤ, ਜਿਹੜੇ ਛੋਟੇ ਨੇ ਆਪਣੇ ਬੱਚਿਆਂ ਪੁੱਤਾਂ ਦੇ ਬਰਾਬਰ ਸਮਝੇ, ਤਾਂ ਕਿ ਔਰਤ ਵਾਸਤੇ ਵੀ ਤੇ ਮਰਦ ਵਾਸਤੇ ਵੀ ਉਹ ਜਿਹੜਾ ਜੀਵਨ ਹੈ, ਪਰਾਇਆ ਤਨ, ਬੁਰੀ ਨੀਅਤ ਨਾਲ ਨਾ ਤੱਕਣ ਵਾਲੀ ਬਿਰਤੀ ਉਹਨਾਂ ਦੇ ਅੰਦਰ ਵੀ ਬਣੀ ਰਹੇ। ਐਸੀ ਸਿੱਖਿਆ ਗੁਰੂ ਦੀ ਦਿੱਤੀ ਹੋਈ ਨੂੰ ਜਿਹੜੇ ਕਮਾਉਣ ਵਾਲੇ ਨੇ, ਮੰਨ ਕੇ ਦਿਲ ਚ ਵਸਾਉਣ ਵਾਲੇ ਨੇ, ਕਹਿਣ ਲੱਗੇ ਉਹਨਾਂ ਤੋਂ ਅਸੀਂ ਸਦਾ ਹੀ ਵਾਰਨੇ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ। ਕਿਸ ਦਾ ਦਿੱਤਾ ਹੋਇਆ ਇਹ ਉਪਦੇਸ਼ ਹੈ, ਜਿਹੜੇ ਬਚਨ ਆਪਾਂ ਸਾਂਝੇ ਕੀਤੇ ਨੇ, ਹਉ ਤਿਸ ਘੋਲ ਘੁਮਾਇਆ ਸਤਿਗੁਰ ਦਾ ਉਪਦੇਸ਼ ਕਮਾਵੈ। ਬਲਿਹਾਰ ਸਦਕੇ ਜਾਂਦੇ ਹਾਂ ਉਹਨਾਂ ਤੋਂ ਜਿਹੜੇ ਸਤਿਗੁਰੂ ਜੀ ਦਾ ਉਪਦੇਸ਼ ਕਮਾਉਂਦੇ ਹਨ, ਭਾਵ ਗੁਰੂ ਦੇ ਉਪਦੇਸ਼ ਸਤਿਗੁਰ ਦੀ ਆਗਿਆ ਤੇ ਬਚਨਾਂ ਨੂੰ ਮੰਨਣ ਕਰਦੇ ਹਨ, ਵਾਰਨੇ ਜਾਂਦੇ ਹਾਂ ਉਹਨਾਂ ਤੋਂ। ਹਉ ਤਿਸ ਘੋਲ ਘੁਮਾਇਆ, ਥੋੜਾ ਸਮੇਂ ਥੋੜਾ ਹੀ ਖਾਵੈ, ਥੋੜਾ ਸੌਂਦਾ ਹੈ ਤੇ ਜਿਹੜਾ ਥੋੜਾ ਖਾਂਦਾ ਹੈ। ਕੁਦਰਤੀ ਗੱਲ ਹੈ ਸਾਧ ਸੰਗਤ, ਜਿਹੜਾ ਥੋੜਾ ਖਾਵੇਗਾ ਉਹ ਹੀ ਥੋੜਾ ਸੌਵੇਗਾ। ਜਿਹਨੇ ਫੁੱਲ ਢਿੱਡ ਭਰ ਕੇ ਪੇਟ ਭਰ ਕੇ ਖਾਣਾ, ਕਿ ਇਹ ਜਿਹੜੇ ਹੱਥ ਮੂੰਹ ਨੇ ਸ਼ਾਇਦ ਖਾਣ ਵਾਸਤੇ ਹੀ ਦਿੱਤੇ ਆ ਰੱਬ ਨੇ। ਵਿਦਵਾਨਾਂ ਨੇ ਇੱਕ ਬਚਨ ਲਿਖੇ ਨੇ, ਕਹਿੰਦੇ ਇੱਕ ਉਹ ਲੋਕ ਨੇ ਸੰਸਾਰ ਜਗਤ ਵਿੱਚ ਜਿਨ੍ਹਾਂ ਨੇ ਇਹ ਮੰਨ ਲਿਆ ਹੈ ਕਿ ਸੰਸਾਰ ਜਗਤ ਵਿੱਚ ਜੀਣਾ ਹੀ ਖਾਣ ਵਾਸਤੇ ਹੈ। ਥੋੜ੍ਹਾ ਜਿਹਾ ਅੰਤਰ ਸਮਝਣਾ, ਸੰਸਾਰ ਵਿੱਚ ਜਿਉਣਾ ਹੀ ਖਾਣ ਵਾਸਤੇ ਹੈ, ਪਰ ਇੱਕ ਉਹ ਵੀ ਨੇ ਪ੍ਰਭੂ ਪਿਆਰੇ ਜਿਹੜੇ ਕਹਿੰਦੇ ਨੇ ਖਾਣਾ ਹੈ ਜਿਉਣ ਵਾਸਤੇ, ਭਾਵ ਓਨਾ ਕੁ ਖਾਈਏ ਜਿਸ ਦੇ ਨਾਲ ਜੀਵਨ ਬਣਿਆ ਰਹੇ ਤੇ ਰੱਬ ਦੀ ਬੰਦਗੀ ਕਰ ਸਕੀਏ, ਨਾਮ ਜਪ ਸਕੀਏ, ਸਿਮਰਨ ਕਰ ਸਕੀਏ, ਓਨਾ ਕੁ ਖਾਈਏ ਜ਼ਿੰਦਗੀ ਜੀਂਦੇ ਰਹੀਏ ਤੇ ਬੰਦਗੀ ਵਿੱਚ ਜੁੜੇ ਰਹੀਏ। ਇਸ ਲਈ ਜਿਹੜੇ ਬੰਦੇ ਨੂੰ ਸਾਧ ਸੰਗਤ ਖਾਣ ਦਾ ਹੀ ਨਹੀਂ ਪਤਾ, ਕਿਤਨਾ ਖਾਣਾ ਹੈ, ਕੀ ਖਾਣਾ ਹੈ, ਮੈਂ ਕੀ ਖਾਣਾ ਤੇ ਕੀ ਨਹੀਂ ਖਾਣਾ, ਸਾਧ ਸੰਗਤ ਕਿਤਨਾ ਖਾਣਾ ਹੈ ਤੇ ਕਿਤਨਾ ਨਹੀਂ ਖਾਣਾ, ਐਸਾ ਮਨੁੱਖ ਜਿਹੜਾ ਉਹ ਜੀਵਨ ਵਿੱਚ ਆਪਣਾ ਆਪ ਹੀ ਨਹੀਂ ਸੁਧਾਰ ਸਕਿਆ, ਦੂਸਰੇ ਦਾ ਉਹਨੇ ਕੀ ਸੁਧਾਰਨਾ। ਇਸ ਲਈ ਸਤਿਗੁਰੂ ਨੇ ਪਾਵਨ ਬਾਣੀ 'ਚ ਬਚਨ ਦੱਸੇ ਨੇ। ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਐਸੇ ਬਚਨ ਆਏ, ਪਾਤਸ਼ਾਹ ਇੱਥੋਂ ਤੱਕ ਬਾਣੀ 'ਚ ਫੁਰਮਾਨ ਕਰਦੇ ਨੇ, ਧਰਿਗ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਣ ਹੇਤ। ਇਹ ਜਿਹੜਾ ਅੰਨ ਦਾਣਾ ਬਹੁਤਾ ਵੀ ਖਾ ਲੈਣ ਉਹ ਵੀ ਤੇਰੇ ਵਾਸਤੇ ਦੁਸ਼ਮਣ ਹੀ ਬਣ ਗਿਆ, ਜੇ ਤੂੰ ਆਪਣਾ ਪੇਟ ਹੀ ਵਧਾਇਆ। ਜਿਹੜੀ ਚੀਜ਼ ਬਹੁਤੀ ਖਾਣ ਨਾਲ ਤਰ੍ਹਾਂ ਤਰ੍ਹਾਂ ਦੇ ਰੋਗ ਲੱਗ ਜਾਣੇ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਖਾਧਾ ਮਿੱਠਾ ਕਰਕੇ ਸੀ ਪਰੰਤੂ ਉਦੋਂ ਪਤਾ ਲੱਗਾ ਜਦੋਂ ਖਾਧਾ ਹੋਇਆ ਮਿੱਠਾ ਕਰਕੇ ਜ਼ਹਿਰ ਬਣ ਗਿਆ, ਕੁੜੱਤਣ ਬਣ ਗਿਆ, ਤਰ੍ਹਾਂ ਤਰ੍ਹਾਂ ਦੇ ਰੋਗ ਲੱਗ ਗਏ। ਹੁਣ ਇਹ ਤਾਂ ਨਹੀਂ ਨਾ ਕਿ ਹੋਈ ਸ਼ੂਗਰ ਵਾ, ਡਾਕਟਰ ਕਹਿੰਦਾ ਖੰਡ ਨਹੀਂ ਖਾਣੀ ਤੇ ਤੂੰ ਆਖੇ ਹੁਣ ਚਾਹ ਜਿਹੜੀ ਉਹ ਫਿੱਕੀ ਪੀ ਲਈਏ ਤੇ ਨਾਲ ਲੱਡੂ ਖਾ ਲਈਏ, ਗੁਲਾਬ ਜਾਮਣ ਖਾ ਲਈਏ, ਨਾਲ ਨਹੀਂ ਪਰਹੇਜ਼ ਹੋ ਸਕਿਆ ਤੇਰੇ। ਗੁਰਮਤ ਨੇ ਇਹ ਵੀ ਦੱਸਿਆ ਹੈ ਕਿਤਨਾ ਖਾਣਾ ਹੈ, ਕੀ ਖਾਣਾ ਹੈ। ਭਾਈ ਗੁਰਦਾਸ ਜੀ ਕਹਿੰਦੇ, ਹਾਂ ਤਿਸ ਘੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ। ਕਲਗੀਧਰ ਪਾਤਸ਼ਾਹ ਜੀ ਨੇ ਵੀ ਇਹ ਬਚਨ ਵਰਤੇ, ਦਸ਼ਮੇਸ਼ ਪਿਤਾ ਜੀ ਦੇ ਵੀ ਬਚਨ ਹਨ, ਉਹ ਕਹਿੰਦੇ ਅਲਪ ਆਹਾਰ ਸੁਲਪ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ। ਇਹ ਧਰਮੀ ਬੰਦੇ ਦੇ ਗੁਣ ਨੇ, ਅਲਪ ਆਹਾਰ, ਜਿਹੜਾ ਤੇਰਾ ਆਹਾਰ ਹੈ ਅਲਪ ਥੋੜਾ ਹੋਵੇ, ਸੌਣਾ ਵੀ ਥੋੜਾ ਹੋਵੇ, ਜਿਹੜਾ ਥੋੜਾ ਖਾਏਗਾ ਥੋੜਾ ਸੌਵੇਗਾ। ਇਸ ਲਈ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ। ਰਾਤ ਨੂੰ ਜਿਹੜਾ ਸ਼ਰਾਬੀ ਕਬਾਬੀ ਬੰਦਾ ਤਰ੍ਹਾਂ ਤਰ੍ਹਾਂ ਦੀਆਂ ਸ਼ਰਾਬ ਦੀਆਂ ਬੋਤਲਾਂ ਨਸ਼ਿਆਂ ਨਾਲ ਰੱਜ ਕੇ ਔਰ ਤਰ੍ਹਾਂ ਤਰ੍ਹਾਂ ਦੇ ਮੀਟ ਮਾਸ ਆਦਿਕ ਨਾਲ ਰੱਜ ਕੇ, ਜਿਹੜੇ ਬੰਦੇ ਨੇ ਰਾਤ ਨੂੰ ਤਰ੍ਹਾਂ ਤਰ੍ਹਾਂ ਦੇ ਨਾਚ ਗਾਣੇ ਮੁੜ ਕੇ ਵੇਖਣੇ ਨੇ, ਤੇ ਸਾਧ ਸੰਗਤ ਰਾਤ 12 ਵਜੇ ਜਿਹੜੇ ਬੰਦੇ ਨੇ ਸੌਣਾ, ਉਹ ਸਵੇਰੇ ਨਿਤਨੇਮ ਕਰੇਗਾ, ਉਹ ਬੰਦਗੀ ਕਰੇਗਾ, ਅੰਮ੍ਰਿਤ ਵੇਲਾ ਸੰਭਾਲੇਗਾ ਉਹ ਬੰਦਾ, ਕਦੇ ਵੀ ਨਹੀਂ। ਇਸ ਲਈ ਕੀ ਖਾਣਾ ਹੈ ਕੀ ਨਹੀਂ ਤੇ ਕਿਤਨਾ ਖਾਣਾ ਹੈ ਤੇ ਕਿਤਨਾ ਨਹੀਂ, ਕਿਹੜੇ ਵੇਲੇ ਸੌਣਾ ਤੇ ਕਿਹੜੇ ਵੇਲੇ ਉੱਠਣਾ, ਗੁਰਮਤ ਇਹ ਵੀ ਦੱਸ ਰਹੀ। ਹਉ ਤਿਸ ਘੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ, ਜੋ ਥੋੜਾ ਸਮੇਂ ਤੇ ਥੋੜਾ ਹੀ ਖਾਵੇ, ਭਾਵ ਜਿਸ ਨਾਲ ਰੱਬ ਦੀ ਬੰਦਗੀ ਤੇ ਉਹਦੇ ਭਜਨ ਨਾਮ ਸਿਮਰਨ ਵਿੱਚ ਵਿਘਨ ਨਾ ਪਵੇ, ਉਸ ਤੋਂ ਅਸੀਂ ਵਾਰਨੇ ਜਾਂਦੇ, ਕੁਰਬਾਨ ਜਾਂਦੇ ਹਾਂ। ਗੁਰਮੁਖ ਸੋਈ ਸਹਿਜ ਸਮਾਵੈ, ਜਿਸ ਵਿੱਚ ਇਹ ਗੁਣ ਨੇ ਉਹੀ ਗੁਰਮੁਖ ਜਨ ਜੋ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਦਾ ਹੈ ਉਹ ਸਹਿਜ ਅਵਸਥਾ ਵਿੱਚ ਸਮਾ ਜਾਂਦਾ ਹੈ, ਉਹ ਆਤਮਿਕ ਅਡੋਲਤਾ ਵਿੱਚ ਸਮਾ ਜਾਂਦਾ ਹੈ। ਉਹ ਸਹਿਜ ਅਵਸਥਾ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਉਹ ਪਰਮੇਸ਼ਰ ਦੇ ਘਰ ਪ੍ਰਭੂ ਦੇ ਚਰਨਾਂ ਵਿੱਚ ਕਬੂਲ ਹੋ ਜਾਂਦਾ, ਪ੍ਰਵਾਨ ਚੜ੍ਹ ਜਾਂਦਾ ਹੈ, ਐਸਾ ਪ੍ਰਭੂ ਦਾ ਪਿਆਰਾ।